ਸ਼ਲੋਕ ਮਹੱਲਾ ਪਹਿਲਾ। ਵਾਹ ਖਸਮ ਤੂੰ ਵਾਹ, ਜਿਨ ਰਚ ਰਚਨਾ ਹਮ ਕੀਏ, ਸਾਗਰ ਲਹਿ ਸਮੁੰਦ ਸਰ ਵੇਲ, ਵਰਸ ਵਰਾ
ਵਰਾ। ਦੇਖੋ, ਵਾਹ ਖਸਮ ਤੂੰ ਵਾਹ, ਆਪਣੇ ਮੂਲ ਨੂੰ ਕਿਹਾ, ਬੁੱਧੀ ਆਪਣੇ ਮੂਲ ਨੂੰ ਕਹਿੰਦੀ ਹੈ। ਬੁੱਧੀ ਅਰ ਮਨ ਕੋਈ ਚੀਜ਼ ਦੇ ਦੋ ਦੋ ਨੇ, ਬੁੱਧੀ ਵੀ ਜੋ ਤੇ ਮਨ ਵੀ ਜੋ ਤੇ। ਮਨ ਇੱਛਾ ਦਾ ਨਾਮ ਹੈ, ਜੇ ਬੁੱਧੀ ਚ ਇੱਛਾ ਤਾਂ ਉਹਦਾ ਮਨ ਹੈਗਾ, ਜੇ ਇੱਛਾ ਨਹੀਂ ਹੈ ਤਾਂ ਬਸ ਬੁੱਧੀ ਰਹਿ ਜਾਂਦੀ ਹੈ, ਫਿਰ ਮਨ ਮਰ ਜਾਂਦਾ। ਵਾਹ ਖਸਮ ਤੋਂ ਵਾਹ, ਜਿਨ ਰਚੀ ਰਚਨਾ ਹਮ ਕੀਏ, ਜਿਹਨੇ ਆ ਰਚਨਾ ਨੇ ਜਿਹੜੀ ਮਾਇਆ ਦੀ ਸਰੀਰ,
ਹਾਂਜੀ,
ਇਹਦੇ ਰਚਨ ਵਾਸਤੇ ਸਾਨੂੰ ਪੈਦਾ ਕੀਤਾ। ਮਾਇਆ ਤੇ ਬਿਨਾ, ਸਰੀਰ ਤੇ ਬਿਨਾ ਕੰਨ ਔਰ ਅੱਖਾਂ ਨਹੀਂ ਮਿਲਦੀਆਂ, ਅੱਖਾਂ ਤੇ ਬਿਨਾ ਅਗਲਾ ਗਿਆਨ ਪੂਰਾ ਨਹੀਂ ਹੁੰਦਾ, ਗਿਆਨ ਦੀ ਕਮੀ ਪੂਰੀ ਨਹੀਂ ਹੁੰਦੀ, ਔਰ ਸਰੀਰ ਦੇ ਬਿਨਾ ਸੁਪਨਾ ਨਹੀਂ ਆਉਂਦਾ। ਸਰੀਰ ਦੇ ਬਿਨਾ ਸੁਪਨੇ ਦੇ ਸਮਾਨ ਜਾਗਦਾ ਨਹੀਂ ਹੈ, ਮਾਇਆ ਦੇ ਨਾਲ ਜੁੜ ਕੇ ਹੀ ਸੁਪਨੇ ਸਮਾਨ ਜਾਗਦਾ, ਨਹੀਂ ਤਾਂ ਸੁੰਨ ਮਸੁੰਨ ਹੋ ਜਾਂਦਾ।
ਅੱਛਾ ਜੀ,
ਸਰੀਰ ਸ਼ਬਦਾ ਨਾ ਇੱਕ ਦਿਨ ਸੋਗਣ ਹੋਏਗਾ, ਲਾਂਬੇ ਗੋਡ ਪਸਾਰ, ਸੁਪਨਾ ਵੀ ਬੰਦ ਹੋ ਜਾਂਦਾ। ਹੁਣ ਸੁਪਨੇ ਚ ਨਾ ਤਾਂ ਜਾਗਦਾ ਹੀ ਆ ਕਮਲ ਸਾਹਿਬ,
ਹਾਂਜੀ,
ਸੁਪਨੇ ਚ ਜਿੱਥੇ ਅਸੀਂ ਸੋਗਤ ਅਵਸਥਾ ਦੇ ਵਿੱਚ ਪੜ ਰਹੇ ਹਾਂ, ਸੋਗਤ ਅਵਸਥਾ ਦੇ ਵਿੱਚ ਜਪ ਰਹੇ ਹਾਂ, ਸੋਗਤ ਅਵਸਥਾ ਦੇ ਵਿੱਚ ਸਾਡਾ ਧਿਆਨ ਅਸੀਂ ਲੈ ਕੇ ਜਾਣਾ ਚਾਹਾਂ, ਯਾਨੀ ਗਿਆਨ ਪ੍ਰਾਪਤ ਕਰਨਾ, ਇਹਦੇ ਵਿੱਚ ਬੁੱਧੀ ਨੂੰ ਅਸੀਂ ਬਦਲਣਾ, ਆਪਣਾ ਵੀ ਇਹਦੇ ਵਿੱਚ ਹੀ ਹੈ। ਸੱਚ ਸੁੱਤੇ ਹਾਂ ਜਿਹਨਾਂ ਅਰਾਧਿਆ, ਦੇਖੋ ਸੱਚ ਨੂੰ ਅਰਾਧਣ ਵਾਸਤੇ ਸੁੱਤਾ ਹੁੰਦਾ, ਸੁਪਨੇ ਦੇ ਵਿੱਚ ਅਰਾਧਾ। ਸੱਚ ਸੁੱਤੇ ਹਾਂ ਜਿਹਨਾਂ ਅਰਾਧਿਆ, ਉੱਠਦੇ ਹਾਂ ਨਾਮ ਚਵਨ ਅਵਸਥਾ, ਸੁਪਨ ਸਮਾਨ ਅਵਸਥਾ ਦੇ ਵਿੱਚ ਜਾਗਦੇ ਜੀ ਤੇ ਜਾਗਦੇ ਹਾਂ ਅਸੀਂ, ਇਹਦੇ ਵਿੱਚ ਹੀ ਡਿਵੈਲਪਮੈਂਟ ਹੈ। ਸਾਨੂੰ ਕਿਉਂ ਪੈਦਾ ਕੀਤਾ? ਬੁੱਧੀ ਦੀ ਡਿਵੈਲਪਮੈਂਟ ਵਾਸਤੇ, ਤੂੰ ਆਪਣਾ ਘਾਟਾ ਪੂਰਾ ਕਰਨ ਵਾਸਤੇ ਆਪਣਾ ਮਨ ਮਾਇਆ ਨਾਲ ਜੋੜੇ, ਤਾਂ ਕਿ ਮਨ ਸੁਣ ਕੇ ਸਿਆਣਾ ਹੋਵੇ, ਅਕਲ ਸਮਝ ਕੇ ਕੁਝ ਹੋਰ ਦੇਖੇ ਨੇ, ਭਰਮ ਹੈ ਉਹ ਦੂਰ ਕਰੇ, ਭਰਮ ਦਾ ਨਾਸ਼ ਕਰੇ ਆਪਣੇ ਦਾ। ਰਚੀ ਰਚਨਾ ਹਮ ਕੀਏ, ਸਾਨੂੰ ਪੈਦਾ ਕੀਤਾ ਰਚਨਾ ਵਾਸਤੇ। ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹ, ਜਿਵੇਂ ਸਾਗਰ ਦੇ ਵਿੱਚ ਲਹਿਰ ਪੈਦਾ ਹੁੰਦੀ ਹੈ, ਔਰ ਫਿਰ ਉਹ ਇਵੇਂ ਹੀ ਤੇਰੇ ਅੰਦਰ ਇੱਛਾ ਪੈਦਾ ਹੋਈ ਹੈ। ਉਹ ਸਾਗਰ ਦੇ ਵਿੱਚ ਲਹਿਰਾਂ ਜਦ ਉੱਠਦੀਆਂ ਨੇ, ਜੇ ਪਾਣੀ ਹੁੰਦਾ ਤਾਂ ਲਹਿਰਾਂ ਉੱਠਦੀਆਂ ਨੇ, ਜੇ ਸਾਗਰ ਜੰਮਿਆ ਹੋਵੇ, ਬਰਫ਼ ਹੋਵੇ, ਫਿਰ ਲਹਿਰਾਂ ਨਹੀਂ ਉੱਠਦੀਆਂ। ਨਾ ਫਿਰ ਲਹਿਰਾਂ ਉੱਠਦੀਆਂ ਨੇ, ਨਾ ਫਿਰ ਭਾਪ ਬਣਦੀ ਹੈ, ਨਾ ਫਿਰ ਬੱਦਲ ਬਣਦਾ, ਨਾ ਫਿਰ ਬਾਰਿਸ਼ ਹੁੰਦੀ ਹੈ ਜਾ ਕੇ ਬਾਹਰ ਕਿਤੇ, ਨਾ ਫਿਰ ਕੋਈ ਚੀਜ਼ ਪੈਦਾ ਹੁੰਦੀ ਹੈ। ਇਸ ਕਰਕੇ ਜਿਵੇਂ ਸਾਗਰ ਦੇ ਵਿੱਚ ਲਹਿਰ ਉੱਠਦੀ ਹੈ, ਸਮੁੰਦਰ 'ਚ ਲਹਿਰ ਉੱਠਦੀ ਹੈ, ਤੇ ਉਹ ਵੇਲਾਂ ਬਾਹਰ ਵੇਲ ਬੂਟੇ ਧਰਤੀ ਦੇ ਉੱਤੇ ਨੇ, ਉਹਨਾਂ ਨੂੰ ਜਾ ਕੇ ਉਹਨਾਂ ਤੇ ਵਰਸਦਾ, ਤੇ ਉਹਨਾਂ ਵਾਸਤੇ ਵਰਦਾਨ ਹੈ। ਕਹਿੰਦੇ ਪਰਮੇਸ਼ਰ ਸਾਡੇ ਤੇ ਵਰਦਾਨ ਹੈ, ਉਹ ਜਿਹੜੀ ਉਹਦੇ ਅੰਦਰ ਇੱਛਾ ਪੈਦਾ ਹੋਈ ਸਾਜਣ ਦੀ, ਸਾਨੂੰ ਸਾਜਿਆ ਇੱਥੇ, ਅਸੀਂ ਇੱਥੇ ਆਏ, ਚਿੱਤ ਫੇਰ ਚਿੱਤ ਨੇ ਮਨ ਨੂੰ ਆਪਣਾ ਅੱਡ ਕਰਕੇ ਇਹਦੇ ਵਿੱਚ ਮਾਇਆ ਜਲੀਨ ਕੀਤਾ। ਹੁਣ ਸ਼ਬਦ ਗੁਰੂ ਇਹਨਾਂ ਨੂੰ ਨਾਲ ਸੰਪਰਕ ਦੇ ਵਿੱਚ, ਇਹ ਸੰਪਰਕ ਨਾਲ ਰਹੇ ਬੂਟੇ ਜਿਉਂਦੇ ਨਹੀਂ ਰਹਿ ਸਕਦੇ, ਬੂਟੇ ਵੱਧ ਨਹੀਂ ਸਕਦੇ, ਪਾਣੀ ਤੋਂ ਹੀ ਪੈਦਾ ਹੁੰਦੇ ਨੇ, ਪਾਣੀ ਦੇ ਸੰਪਰਕ ਨਾਲ ਇਹ ਪਾਣੀ ਮਿਲਦਾ ਰਹਿੰਦਾ, ਤਾਂ ਤਾਂ ਫੁੱਲ ਫਲ ਤੇ ਜਾਂਦੇ ਨੇ। ਇਹ ਜਾਣੀ ਇਹਦੀ ਭਾਵਨਾ ਕਰਨ ਦੀ, ਲਫ਼ਜ਼ ਥੋੜੇ ਕਹੇ ਨੇ, ਬੁੱਝਣ ਵਾਲੀ ਗੱਲ ਇਹਦੀ ਜ਼ਿਆਦਾ। ਵੇਲ ਬੂਟੇ ਨੇ ਉਹ ਸਮੁੰਦਰ ਦੇ ਲਹਿਰ ਜਿਹੜੀ ਪੈਦਾ ਹੁੰਦੀ ਹੈ, ਵਰਸਦੇ ਨੇ, ਬਾਰਿਸ਼ ਹੁੰਦੀ ਹੈ ਨਾ, ਉਹ ਵਰਦਾਨ ਉਹਨਾਂ ਵਾਸਤੇ ਹੈ, ਸਾਡੇ ਵਾਸਤੇ ਸ਼ਬਦ ਗੁਰੂ ਵਰਦਾਨ।
ਅੱਛਾ, ਸਮੁੰਦਰ ਸਰ ਤੋਂ ਬਣਦਾ,
ਦੇਖੋ ਸਾਗਰ ਜਿਹੜਾ ਆਇਆ ਹੋਇਆ ਨਾ, ਸੁੱਖ ਸਾਗਰ ਆਇਆ, ਉਹ ਤੇ ਸਮੁੰਦਰ ਹੀ ਆਇਆ, ਜਿੱਤਾ ਸਮੁੰਦਰ ਸਾਗਰ ਨੀਰ ਭਰਿਆ, ਤੇ ਉਗਣ ਹਮਾਰੇ ਜਿਹੜੇ ਸਮੁੰਦਰ ਨੇ ਉਹ ਲਿਮਿਟਿਡ ਨੇ।
ਅੱਛਾ ਜੀ,
ਸਾਗਰ ਲਿਮਿਟਿਡ ਨਹੀਂ ਹੁੰਦਾ, ਸੁੱਖ ਸਾਗਰ ਕਿਹਾ ਉਹ ਲਿਮਿਟਿਡ ਨਹੀਂ ਹੈ, ਉਹਦੇ ਆਲੇ ਦੁਆਲੇ ਬਾਉਂਡਰੀ ਨਹੀਂ ਹੈ, ਸਮੁੰਦਰ ਦੇ ਆਲੇ ਦੁਆਲੇ ਬਾਉਂਡਰੀ ਹੁੰਦੀ ਹੈ।
ਅੱਛਾ, ਕਹਿੰਦੇ ਆ ਕਿ ਪਾਣੀ ਜਿਹੜਾ ਸਮੁੰਦਰਾਂ ਚੋਂ ਔਰ ਸਰੋਵਰਾਂ ਚੋਂ,
ਹਾਂਜੀ ਹਾਂ,
ਉਹ ਭਾਫ ਨਾਲ ਉੜ ਕੇ ਫਿਰ ਉਹ ਬਾਰਿਸ਼ ਬਣ ਕੇ ਵਰਸਦਾ, ਇਹ ਕਹਿਣਾ ਚਾਹੁੰਦੇ?
ਹਾਂਜੀ ਹਾਂਜੀ ਹਾਂਜੀ, ਉਹ ਵੇਲ ਜਿਹੜੇ ਵੇਲਾਂ ਹੁੰਦੀਆਂ ਉਹਨਾਂ ਵਾਸਤੇ ਵਰਦਾਨ ਹੈ ਵਰਾਹੋ।
ਅੱਛਾ, ਵਰਾਹ ਤਾਂ ਇੱਕ ਅਵਤਾਰ ਦਾ ਨਾਮ ਵੀ ਹੈਗਾ, ਉਹਦਾ
ਵਰਾਹ ਦਾ ਵਰਾਹ ਅਵਤਾਰ ਹੈ, ਉਹਨੂੰ ਕਹਿੰਦੇ ਨੇ ਸੂਰ ਨੂੰ।
ਹਾਂਜੀ, ਉੱਥੇ ਦਾ
ਸੂਰ ਨੂੰ ਕਿਹਾ ਹੈ ਵਰਾਹ, ਵਰਾਹ ਵਰਦਾਨ, ਵਰਦਾਨ ਵਰਿਓ ਆਇਆ ਨਾ ਲਫ਼ਜ਼, ਵਰਿਓ ਦਾ ਮਤਲਬ ਕਿਰਪਾ ਕੀਤੀ।
ਠੀਕ ਹੈ,
ਨਾਨਕ ਅੰਗਦ ਵਰਿਓ, ਨਾਨਕ ਨੇ ਅੰਗਦ ਨੂੰ ਉਪਦੇਸ਼ ਕੀਤਾ, ਉਪਦੇਸ਼ ਦੀ ਸੈਂਸ ਵਿੱਚ ਹੈ ਇਹ। ਵਰਸ ਵਰਾਹੋ, ਉਧਰ ਬਾਰਿਸ਼ ਹੁੰਦੀ ਹੈ ਨਾ, ਤੇ ਇਧਰ ਮਤਲਬ ਸਾਨੂੰ ਉਪਦੇਸ਼ ਹੁੰਦਾ, ਸਮੁੰਦਰ ਅਡਾਇਆ ਸਾਗਰ ਅਡਾਇਆ ਸਾਗਰ ਦਾ ਜਿਹੜਾ ਸੁਖ ਸਾਗਰ ਚੋਂ ਸਾਨੂੰ ਉਪਦੇਸ਼ ਆਉਂਦਾ ਯਾਨੀ ਜੀ ਔਰ ਜੰਤ ਦੋਹਾਂ ਨੂੰ ਆ ਰਿਹਾ ਜਿਵੇਂ ਸਰੀਰ ਵੱਧ ਰਿਹਾ ਜੰਤ ਵੱਧ ਰਿਹਾ ਪਾਣੀ ਨਾਲ ਤੇ ਆਤਮਾ ਦੇ ਵਿੱਚ ਜਿਹੜਾ ਹੈ ਬੁੱਧੀ ਦਾ ਗਿਆਨ ਵੱਧ ਰਿਹਾ ਸ਼ਬਦ ਗੁਰੂ ਨਾਲ ਦੋਹਾਂ ਦਾ ਹੀ ਕਲਿਆਣ ਹੋ ਰਿਹਾ ਹਾਂਜੀ
ਆਪ ਖੜੋਵੇਂ ਆਪ ਕਰ ਆਪੀ ਨੇ ਆਪਾਹਾ ਗੁਰਮੁਖੀ ਸੇਵਾ ਥਾਂ ਪਵੇ ਉਨ ਮਨ ਤਤ ਕਮਾ
ਇਹ ਫੇਰ ਜਿਹੜੀ ਪਿੱਛੇ ਗੱਲ ਰਹਿ ਗਈ ਨਾ ਉਹਨੂੰ ਫੇਰ ਪੂਰਾ ਕਰਨ ਖਾਤਰ ਹੋਰ ਜਿਵੇਂ ਕਿਸੇ ਬੁਝਾਰਨ ਦਾ ਤਾਂ ਪਤਾ ਚਾਹੀਦਾ ਅਗਲੀ ਪੰਕਤੀ ਚ ਫੇਰ ਅਤਾ ਪਤਾ ਹੀ ਦਿੱਤਾ ਕੁਝ ਜਿਵੇਂ ਪਾਣੀ ਦਾ ਬੁਲਬਲਾ ਹੈ ਸਰੀਰ ਜੈਸੇ ਚਲਤੇ ਬੁਦਲ ਬੁੱਧ ਬਦਾ ਉਪਜੈ ਬਿਨ ਸਹਿ ਜੀ
ਹਾਂਜੀ
ਜਗ ਰਚਨਾ ਤੈਸੇ ਰਚੀ ਕੋਨ ਅੰਤ ਸੁਣ ਮੀਤ ਜੋ ਜਿਵੇਂ ਪਾਣੀ ਤੋਂ ਪੈਦਾ ਹੋ ਕੇ ਪਾਣੀ ਹੀ ਇਹਨੂੰ ਬਚਾ ਕੇ ਰੱਖਦਾ ਹੈ ਬਾਅਦ ਦੇ ਵਿੱਚ ਵੀ ਪਾਣੀ ਨਾਲ ਖੜਾ ਰਹਿੰਦਾ ਇਹਦੇ ਹਰ ਵਕਤ ਪਾਣੀ ਚਾਹੀਦਾ ਇਹਨੂੰ ਸਰੀਰ ਨੂੰ ਇਵੇਂ ਹੀ ਜੋਤ ਨੂੰ ਪੈਦਾ ਕਰਕੇ ਜੋਤ ਜੀ ਤੋਂ ਪੈਦਾ ਹੋਈ ਹੋਈ ਹੈ ਉਹ ਨਾਲ ਖੜਾ ਅੰਦਰ ਜਿਵੇਂ ਸੂਰਜ ਧੁੱਪ ਪੈਦਾ ਕਰਦਾ ਜੇ ਸੂਰਜ ਪਿੱਛੇ ਖੜਾ ਧੁੱਪ ਤਾਂ ਉਹਦਾ ਵਜੂਦ ਹੈ ਧੁੱਪ ਤਾਂ ਉਹਨਾਂ ਚਿਰ ਜਿੰਨਾ ਚਿਰ ਸੂਰਜ ਦੀ ਹੋਂਦ ਹੈ ਜੇ ਸੂਰਜ ਨਾ ਰਹੇ ਤਾਂ ਧੁੱਪ ਨਹੀਂ ਰਹਿੰਦੀ ਸੂਰਜ ਨਾਲ ਖੜਾ ਤਾਂ ਧੁੱਪ ਹੈ ਇਵੇਂ ਉਹ ਆਪੇ ਨਾਲ ਖੜਾ ਹੈ ਆਪਣੇ ਵਿੱਚੋਂ ਆਪਣਾ ਆਪਾ ਪੈਦਾ ਕਰਕੇ ਪਿੱਛੇ ਆਪ ਖੜਾ ਹੈ ਇਵੇਂ ਪਾਣੀ ਪੈਦਾ ਕਰਕੇ ਸਰੀਰ ਨੂੰ ਪਾਣੀ ਪਿੱਛੇ ਨਾਲ ਖੜਾ ਸਹਾਇਤਾ ਵਾਸਤੇ ਹਰ ਵਕਤ
ਠੀਕ ਹੈ ਜੀ ਆਪ ਖੜੋਵੇਂ ਆਪ ਕਰ ਆਪੀ ਨੇ ਆਪਾ
ਫਿਰ ਪਿੱਛੇ ਆਪ ਖੜਾ ਆਪਣੇ ਆਪੇ ਦੇ ਪਿੱਛੇ ਆਪੇ ਖੜਾ
ਗੁਰਮੁਖੀ ਸੇਵਾ ਥਾਂ ਪਵੇ ਉਨ ਮਨ ਤਤ ਕਮਾ
ਹੁਣ ਜਿਹੜਾ ਇਹ ਤਾਂ ਹੁਣ ਦੋ ਪੰਕਤੀਆਂ ਤਾਂ ਉੱਤੇ ਆ ਗਈਆਂ
ਠੀਕ ਹੈ ਜੀ
ਰਚਨਾ ਵਾਸਤੇ ਆ ਗਈਆਂ ਹੁਣ ਆਪਾਂ ਨੇ ਕਰਨਾ ਕੀ ਹੈ ਫਾਇਦਾ ਕੀ ਹੈ ਜਨਮ ਲੈਣ ਦਾ ਗੁਰਮੁਖੀ ਸੇਵਾ ਥਾਂ ਪਵੇ ਗੁਰਮੁਖਾਂ ਵਾਲੀ ਸੇਵਾ ਥਾਂ ਪੈਂਦੀ ਹੈ ਸੇਵਾ ਲੋਕ ਸਾਰੇ ਹੀ ਕਰਦੇ ਨੇ ਕੋਈ ਸੇਵਾ ਕੋਈ ਕਰਦਾ ਤੁਸੀਂ ਦੇਖਦੇ ਹੀ ਹੋ ਹੁਣ
ਹਾਂਜੀ
ਧਰਮ ਦੇ ਨੂੰ ਤੇ ਸੇਵਾ ਲੋਕ ਕਰਦੇ ਹੀ ਨੇ ਕੋਈ ਪਸ਼ੂਆਂ ਦੀ ਸੇਵਾ ਕਰਦਾ ਹੈ ਕੋਈ ਗਾਇਆਂ ਦੀ ਸੇਵਾ ਕਰਦਾ ਹੈ ਕੋਈ ਜਾਨਵਰਾਂ ਨੂੰ ਦਾਣੇ ਪਾਉਂਦਾ ਹੈ ਕੋਈ ਕੁਝ ਕਰਦਾ ਹੈ ਕੋਈ ਲੰਗਰ ਚਲਾਉਂਦਾ ਹੈ ਕੋਈ ਚਲੋ ਕੁਝ ਵੀ ਸੇਵਾ ਕਰਦਾ ਕੋਈ ਇਹਨਾਂ ਦੀ ਅਨਾਥ ਆਸ਼ਰਮ ਖੋਲ੍ਹੀ ਫਿਰਦਾ ਕੋਈ ਕੁਝ ਕਰਦਾ ਪਰ ਗੁਰਮੁਖੀ ਜਿਹੜੀ ਸੇਵਾ ਹੈ ਉਹ ਕੀ ਹੈ ਗੁਰਮੁਖਾਂ ਦੀ ਸੇਵਾ ਦੱਸੀ ਹੋਈ ਹੈ ਗੁਰਬਾਣੀ ਦੀ ਗੁਰ ਦੀ ਸੇਵਾ ਸ਼ਬਦ ਵਿਚਾਰ ਜੋ ਸ਼ਬਦ ਵਿਚਾਰ ਹੈ ਸਭ ਤੋਂ ਉੱਚੀ ਸੇਵਾ ਹੈ ਦੁਨੀਆਂ ਦੀ ਸੇਵਾਵਾਂ ਕੋਈ ਮਾੜੀਆਂ ਨਹੀਂ ਪਰ ਗੁਰਮੁਖੀ ਸੇਵਾ ਇਹ ਹੈ ਉਹਨਾਂ ਦੀ ਬੁੱਧੀ ਥੋੜੀ ਹੈ ਹਰੇ ਉਹ ਹੀ ਕਰਦੇ ਨੇ ਆਖਰੀ ਪੌੜੀ ਵਾਲੀ ਸੇਵਾ ਜਿਹੜੀ ਹੈ ਉਹ ਹੈ ਸ਼ਬਦ ਵਿਚਾਰ ਮਤਲਬ ਇਹਦੇ ਨਾਲ ਸਾਰਾ ਮਸਲਾ ਹੀ ਹੱਲ ਹੋ ਜਾਂਦਾ ਅਗਲਾ ਜਨਮ ਹੀ ਨਹੀਂ ਰਹਿੰਦਾ ਸੇਵਾ ਥਾਂ ਇਹ ਦਰਗਾਹ 'ਚ ਥਾਂ ਪੈਂਦੀ ਹੈ ਜਾ ਕੇ ਇਹ ਪ੍ਰਮਾਣ ਹੈ ਦਰਗਾਹ 'ਚ ਉਹਨਾਂ ਨੇ ਤਤ ਕਮਾਹਾ ਮਨ ਨੂੰ ਹੋਰ ਸੇਵਾ ਤੋਂ ਸੰਸਾਰ ਉਲਟਾ ਕਰਕੇ ਸੰਸਾਰ ਦੀ ਸੇਵਾ ਤਾਂ ਪਰਮੇਸ਼ਰ ਆਪੇ ਕਰ ਰਿਹਾ ਸਾਰੇ ਦੀ ਸੰਭਾਲ ਕਰ ਰਿਹਾ ਤਤ ਦੀ ਕਮਾਈ ਕਰ ਤਤ ਕਮਾਵੇ ਤਤ ਕੀ ਤਤ ਗਿਆਨ ਆਤਮ ਗਿਆਨ ਆਪਣਾ ਆਪ ਖੋਜੇ ਆਪਣੇ ਆਪ ਨੂੰ ਜਾਣੇ ਆਪਣੇ ਆਪ ਨੂੰ ਸਮਝੇ ਕਹੇ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ ਫਿਰ ਭਰਮ ਦਾ ਨਾਸ਼ ਹੋ ਜਾਏਗਾ ਇਹ ਉਨਮਨ ਹੋ ਕੇ ਮਾਇਆ ਤੋਂ ਮਾਇਆ ਵੱਲ ਦੀ ਸੇਵਾ ਛੱਡ ਕੇ ਨਾ ਆਤਮ ਚੀਨਣ ਦੀ ਕੋਸ਼ਿਸ਼ ਕਰੇ ਔਰ ਇਸੇ ਦਾ ਦਾਨ ਕਰੇ ਗੁਰਮੁਖਾਂ ਦਾ ਜਿਹਦਾ ਨਾਮ ਦਾਨ ਇਸਨਾਨ ਨਾਮੇ ਜਪਣਾ ਨਾਮ ਦਾ ਹੀ ਦਾਨ ਕਰਨਾ ਨਾਮ ਤੇ ਇਸਨਾਨ ਕਰਨਾ ਕਿੰਨੇ ਕੰਮ ਇਹੀ ਆ ਜਾਂਦੇ ਦਾਨ ਇਹ ਵੀ ਕਰਦੇ ਨੇ ਇਹਦਾ ਲੰਗਰ ਇਹ ਵੀ ਚਲਾਉਂਦੇ ਗੁਰਮੁਖ ਵੀ ਪਰ ਸ਼ਬਦ ਦਾ ਚਲਾਉਂਦੇ ਨੇ ਆਤਮਾ ਦੀ ਖੁਰਾਕ ਦਿੰਦੇ ਨੇ ਜ਼ਿਆਦਾ ਦੂਆ ਲੰਗਰ ਤਾਂ ਚਲੋ ਉਹ ਵੀ ਨਾਲ ਚਾਹੀਦਾ ਹੀ ਹੈ ਚੱਲਦਾ ਹੀ ਰਹਿੰਦਾ
ਅੱਛਾ ਅੰਤਰਮੁਖੀ ਹੋ ਕੇ ਤਤ ਨੂੰ ਕਮਾਉਣਾ ਹੈ ਜੀ ਗਿਆਨ ਤਤ ਗਿਆਨ
ਹਾਂਜੀ 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 ਅੰਤਰਮੁਖੀ ਅੰਦਰ ਖੋਜਣਾ ਆਪਣੇ
ਅੱਛਾ ਜੀ
ਸਾਰਿਆਂ ਦੇ ਅੰਦਰ ਘੱਟ ਘੱਟ ਮੈਂ ਹਰਜੂ ਦੇਖਣਾ ਬਰਾਬਰੀ ਹੋਊ ਤਾਂ ਸਾਰਿਆਂ ਨੂੰ ਬਰਾਬਰ ਸਮਝੂਗਾ ਨਹੀਂ ਸਮਝੇ ਨਹੀਂ ਸਕਦਾ ਬਰਾਬਰ ਹਾਂਜੀ
ਸ਼ਕਤ ਲੋਹ ਮਜੂਰੀਆਂ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪਰਵਾਹ ਤੋਂ ਦਰ ਊਣਾ ਨਾਹੀ ਕੋ ਸੱਚਾ ਵੇ ਪਰਵਾਹ
ਹਾਂ ਦੇਖ ਲਓ ਹੁਣ ਇਹ ਉਹ ਬੰਦਜ ਵਿੱਚ ਕਿਵੇਂ ਲੈ ਕੇ ਆਉਣਗੇ ਦੇਖੋ ਕਿੰਨੀਆਂ ਮਾਤਰਾ ਵਧਾਤੀਆਂ ਆਖਰੀ ਪੰਕਤੀ ਦੀਆਂ ਬੰਨੇ ਗੱਲ ਖਿਆਲ ਮਾਤਰਾਵਾਂ ਦਾ ਰਾਗ ਦਾ ਨਹੀਂ ਕੀਤਾ ਗਿਆ ਜਿੰਨਾ ਨਾਮ ਦਾ ਕੀਤਾ ਗਿਆ ਇਹ ਤੋਂ ਇਹ ਵੀ ਪਤਾ ਲੱਗਦਾ ਹਾਂਜੀ ਮਸ਼ਕਤ ਲਹੋ ਮਜੂਰੀਆਂ, ਇਹ ਜਿਹੜੀ ਮਸ਼ਕਤ ਹੈ ਸ਼ਬਦ ਵਿਚਾਰ ਦੀ, ਇਹ ਬਹੁਤ ਕੈੜੀ ਘਾਲਣਾ, ਕੈੜੀ ਘਾਲਣਾ ਕਿਉਂ? ਕਿਉਂਕਿ ਮਨ ਨੂੰ ਮਾਇਆ ਤੋਂ ਮੋੜਨਾ, ਉਨਮਨ ਰੱਖਣਾ, ਅੰਤਰਮੁਖੀ ਰੱਖਣਾ, ਬਾਹਰ ਝਾਕਣਾ ਨਹੀਂ। ਬਾਹਰ ਲਈ ਚਿੰਤਾ ਛੱਡਣੀ ਹੈ, ਨਾਨਕ ਚਿੰਤਾ ਮਤ ਕਰੋ, ਇਹ ਔਖੀ ਗੱਲ ਹੈ। ਬਾਹਰ ਲਈ ਚਿੰਤਾ ਛੱਡਣੀ, ਇਹ ਮਸ਼ਕਤ ਕਰਨੀ ਹੈ ਬਾਹਰੋਂ ਉਨਮਨ ਕਰਕੇ, ਮਨ ਨੂੰ ਪਲਟ ਕੇ ਸ਼ਬਦ ਵਿਚਾਰ ਕਰਨਾ, ਭਾਣੇ ਚ ਚੱਲਣਾ। ਇਹ ਮਸ਼ਕਤ ਨਾਲ ਖਸਮ ਦੇ ਦਰ ਤੋਂ ਮਜ਼ੂਰੀ ਮੰਗ ਕੇ ਲਓ, ਯਾਨੀ ਉਹ ਕਹੋ ਵੀ ਮੈਨੂੰ ਸੋਚੀ ਦੇ ਅਗਲੀ, ਜਿੱਥੋਂ ਸੋਚੀ ਨੀ ਮਿਲਣੀ, ਸੋਚੀ ਉੱਥੋਂ ਮਿਲਣੀ ਹੈ, ਸੋਚੀ ਦੇ, ਉਹ ਸੋਚੀ ਦਊਗਾ। ਫਿਰ ਉਹ ਮੰਗ ਮੰਗ ਕੇ ਲਓ ਵੀ ਮੈਨੂੰ ਸਮਝ ਨਹੀਂ ਆ ਰਹੀ, ਮੈਂ ਵਿਚਾਰ ਕਰਦਾ, ਮੈਨੂੰ ਸੋਚੀ ਦੇ। ਗੁਰਬਾਣੀ ਕੀ ਕਹਿੰਦੀ ਹੈ? ਉਹਦੇ ਦਰ ਤੋਂ, ਗਰਾਹੋਂ ਖਸਮ ਦੇ ਦਰ ਤੋਂ, ਮਤਲਬ ਹੋਰ ਕਿਸੇ ਦੇਵੀ ਦੇਵਤੇ ਤੋਂ ਮੰਗਣ ਦੀ ਲੋੜ ਨੀ। ਮਤਲਬ ਇਹ ਸੀ ਕਿਸੇ ਤੇ ਮੰਗਣ ਲੱਗ ਜਾਓ, ਗੁਰੂ ਨਾਨਕ ਦਾ ਸੀ ਵੀ ਮੇਰੇ ਤੋਂ ਮੰਗਣ ਲੱਗ ਜਾਓ।
ਨਾਨਕ ਪੁਰ ਦਰ ਵੇ ਪਰਵਾਹ, ਤੋਂ ਦਰ ਊਣਾ ਨਾਹੀ ਕੋ ਸੱਚਾ ਵੇ ਪਰਵਾਹ।
ਨਾਨਕ ਕਹਿੰਦਾ ਉਸ ਦਰ ਸਾਰੇ ਬੇਪਰਵਾਹ ਨੇ, ਉਹ ਬੇਪਰਵਾਹ ਹੈ, ਉਹ ਜਿੰਨਾ ਮਰਜ਼ੀ ਉਹਨਾਂ ਕੋਲ ਹੁੰਦਾ ਹੈ, ਉਹ ਪਿਛਲੀ ਪਰਵਾਹ ਨਹੀਂ ਕਰਦਾ ਤੇਰੀ ਵੀ, ਤੂੰ ਪਿੱਛੇ ਕੀ ਕਰਦਾ ਰਿਹਾ, ਪਿਛਲੀਆਂ ਤੇਰੀਆਂ ਗਲਤੀਆਂ ਦੀ ਪਰਵਾਹ ਨਹੀਂ ਕਰਦਾ, ਬੇਪਰਵਾਹ। ਜਦੇ ਖੋਲ ਦਿੰਦਾ ਦਰਵਾਜ਼ੇ ਵੀ, ਜਿੰਨਾ ਮਰਜ਼ੀ ਲੈ ਜਾ ਭਾਈ, ਮੈਂ ਤਾਂ ਤੈਨੂੰ ਬਥੇਰਾ ਜਿੰਦਾ ਕਹਿੰਦਾ, ਤੂੰ ਆ ਕੇ ਲੈ ਜਾ, ਤੂੰ ਹੀ ਨਹੀਂ ਆਇਆ। ਪੁਰਦਰ ਬੇਪਰਵਾਹ, ਤੋ ਦਰ ਓਨਾ ਨਾਹੀ ਕੋਈ, ਉੱਥੇ ਕੋਈ ਕੋਈ ਕਮੀ, ਦੇਖੋ ਉਹ ਦਰ ਦੇ ਉੱਤੇ ਇੱਕ ਨਹੀਂ ਹੈ, ਜਿੰਨੇ ਵੀ ਭਗਤ ਨੇ ਉੱਥੇ ਕੋਈ ਵੀ ਹੋਣਾ ਨਹੀਂ, ਸਾਰੇ ਭਰਪੂਰ ਨੇ, ਗਿਆਨ ਨਾਲ ਇੱਕੋ ਲੈਵਲ ਦੇ ਨੇ ਸਾਰੇ, ਓਨਾ ਨਾਹੀ ਕੋ ਸੱਚਾ ਬੇਪਰਵਾਹ, ਸਾਰੇ ਸੱਚੇ ਪਰਵਾਹ। ਉਹ ਦਰ ਬੇਪਰਵਾਹਾਂ ਦਾ ਦਰ ਹੈ ਸਾਰਿਆਂ ਦਾ ਹੀ, ਕੋਈ ਦੂਆ ਨੂੰ ਦੂਆ ਨਹੀਂ ਕਹਿੰਦਾ, ਵੀ ਇਹ ਤਾਂ ਜੀ ਆਪਾਂ ਨੂੰ ਐਂ ਕਹਿੰਦਾ ਸੀ, ਤੁਸੀਂ ਛੱਡੋ ਪਰੇ ਇਹਨੂੰ, ਮੂੰਹ ਨਾ ਲਾਓ। ਸਾਰੇ ਕਹਿੰਦੇ ਨੇ ਠੀਕ ਹੈ, ਸਾਰੇ ਹੱਸਦੇ ਨੇ, ਖੁਸ਼ ਹੁੰਦੇ ਨੇ, ਜਿਹੜਾ ਜਾ ਕੇ ਮੰਗਦਾ ਖੁਸ਼ ਹੁੰਦੇ ਨੇ ਸਾਰੇ।
ਠੀਕ ਹੈ ਜੀ। ਨਾਨਕ ਪੁਰ ਦਰ ਵੇ ਪਰਵਾਹ, ਤੋਂ ਦਰ ਊਣਾ ਨਾਹੀ ਕੋ ਸੱਚਾ ਵੇ ਪਰਵਾਹ।
ਉਹ ਦਰ ਦਾ ਜਿਹੜਾ ਪੂਰਾ ਪੂਰੀ ਹੈ, ਉਹ ਸੱਚਖੰਡ ਹੈ, ਤੇ ਸਾਰੇ ਹੀ ਬੇਪਰਵਾਹ ਨੇ, ਊਣਾ ਨੀ ਕੋਈ, ਕਿਸੇ ਚ ਕਮੀ ਨੀ ਕੋਈ ਹੈ,
ਸੱਚਾ ਵੇ ਪਰਵਾਹ।
ਜਿਹੜਾ ਸੱਚਾ ਹੁੰਦਾ ਬੇਪਰਵਾਹ ਹੁੰਦਾ।
ਠੀਕ ਹੈ ਜੀ। ਮਹੱਲਾ ਪਹਿਲਾ, ਕੁੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ, ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀ ਮਰਨ।
ਦੇਖੋ ਮੋਤੀ ਆਇਆ ਹੁਣ ਮਨ ਵਾਸਤੇ, ਇਹ ਮਨ ਮਾਨਕ ਮੋਤੀ ਹੈ ਨਾ, ਹੀਰੇ ਹੀਰਾ ਬੇਦ ਹੀਰਾ ਮੋਤੀ, ਜਿਹੜਾ ਜਦੋਂ ਮਨ ਉੱਜਲ ਹੋ ਜਾਂਦਾ ਮੋਤੀ ਬਣ ਜਾਂਦਾ। ਫਿਰ ਕਬੀਰ ਕੂਕਰ ਰਾਮ ਕੋ ਮੋਤੀਆ ਮੇਰਾ ਨਾਮ, ਮੋਤੀਆ ਮੋਤੀ ਨੂੰ ਕਹਿੰਦਾ ਉਹ।
ਅੱਛਾ ਜੀ।
ਉਹ ਕਹਿੰਦੇ ਜਿਹੜਾ ਮਨ ਸਾਫ ਹੋ ਜਾਂਦਾ ਉਹ ਮੋਤੀ ਬਣ ਜਾਂਦਾ, ਮੋਤੀ ਵਾਂਗੂ ਚਮਕ ਆ ਜਾਂਦੀ, ਚਿੱਟਾ ਹੋ ਜਾਂਦਾ। ਸੋਹਣੇ ਹੁੰਦੇ ਨੇ ਉਹ ਕਹਿੰਦੇ, ਜਿਹੜੇ ਚਿੱਟੇ ਮੋਤੀ ਹੋਣ ਸੋਹਣੇ ਲੱਗਦੇ ਨੇ, ਪਰ ਹੋਰ ਵੀ ਸੋਹਣੇ ਹੋ ਜਾਂਦੇ ਨੇ ਜੇ ਰਤਨਾਂ ਨਾਲ ਜੁੜ ਜਾਂਦੇ। ਰਤਨ ਕਹਿੰਦੇ ਰੰਗਦਾਰ ਮੋਤੀ ਨੂੰ, ਜਿਹਦੇ ਰੰਗ ਹੋਵੇ ਅੰਦਰਲਾ ਰੰਗ ਵਾਲਾ ਇਹ ਚਿੱਟਾ। ਰਤਨ ਉਹਨੂੰ ਕਹਿੰਦੇ ਨੇ ਜੇ ਜਿਹਦੇ ਰੰਗ ਹੋਵੇ, ਰਤਨਾ ਨਾਲ ਜੁੜਨ, ਜੇ ਰਤਨ ਦੇ ਸੰਪਰਕ ਚ ਆ ਜਾਏ ਮੋਤੀ ਹੋਰ ਵੀ ਸੋਹਣਾ ਹੋ ਜਾਂਦਾ, ਉਹ ਚ ਵੀ ਉਹਦਾ ਰੰਗ ਆ ਜਾਂਦਾ, ਰਤਨ ਵਾਲਾ ਰੰਗ ਉਹਦੇ ਵਿੱਚ ਵੀ, ਉਹਦੇ ਰੰਗ ਪੈਂਦਾ ਨਾ, ਜਿਵੇਂ ਕਿਸੇ ਚੀਜ਼ ਤੇ ਰੰਗਦਾਰ ਬਲਬ ਹੋਵੇ ਉਹਦਾ ਜਿਹਾ ਰੰਗ ਪੈਂਦਾ, ਤਾਂ ਕੱਪੜੇ ਦਾ ਰੰਗ ਵੀ ਹੋਰ ਦਿਖਦਾ ਸਾਨੂੰ।
ਠੀਕ ਹੈ।
ਰਤਨਾ ਨਾਲ ਜੁੜਦੇ ਨੇ ਉਹ ਮੋਤੀ ਹੋਰ ਵੀ ਸੋਹਣੇ ਹੋ ਜਾਂਦੇ ਨੇ, ਉੱਜਲ ਭਾਵੇਂ ਹੁੰਦੇ ਨੇ ਪਹਿਲਾਂ ਵੀ, ਉਹ ਹੋਰ ਵੀ ਸੋਹਣੇ ਹੁੰਦੇ ਨੇ ਰਤਨਾ ਦੇ ਸੰਪਰਕ ਚ ਆਏ ਹੋਏ ਮੋਤੀ। ਇਵੇਂ ਮਨ ਜਿਹੜਾ ਨਿਰਮਲ ਹੁੰਦਾ ਹੈ, ਚਿੱਤ ਦੇ ਸੰਪਰਕ ਚ ਚਿੱਤ ਨਾਲ ਜੁੜਿਆ ਹੋਇਆ, ਹੋਰ ਵੀ ਸੁੰਦਰ ਲੱਗਦਾ, ਉਹਦੇ ਤੇ ਰੰਗ ਚੜ ਜਾਂਦਾ ਉਹਦਾ। ਹਾਂ, ਤਿੰਨ ਚਾਰ ਵੈਰੀ ਨਾਨਕਾ ਜੇ ਬੁੱਢੇ ਥੀ ਮਰਨ। ਉਹ ਕਹਿੰਦੇ ਜਿਹੜੇ ਸਰੀਰ ਨਾਲ ਜੁੜੇ ਰਹਿੰਦੇ ਨੇ ਬੁੱਢੇ, ਉਹੀ ਹੁੰਦੇ ਨੇ, ਆਤਮਾ ਤਾਂ ਬੁੱਢੀ ਹੁੰਦੀ ਹੋਣੀ। ਜਿਹੜੇ ਬੁੱਢੇ ਹੋ ਕੇ ਮਰਦੇ ਨੇ, ਕਹਿੰਦੇ ਹੁਣ ਬੁੱਢੇ ਹੋ ਗਏ, ਉਹਨਾਂ ਦੀ ਉਹ ਜਰਾ ਰੋਗ ਪੈਂਦਾ, ਜਰਾ ਰੋਗ ਉਹਨਾਂ ਨੂੰ ਲੱਗਦਾ ਜਿਹੜੇ ਸਰੀਰ ਨਾਲ ਜੁੜੇ ਹੋਏ ਨੇ। ਜਿਹੜੇ ਆਤਮਾ ਤੌਰ ਦੇ ਤਲ ਤੇ ਜਿਉਂਦੇ ਨੇ ਉਹ ਬੁੱਢੇ ਹੁੰਦੇ ਹੀ ਨਹੀਂ, ਗੁਰਮੁਖ ਬੁੱਢੇ ਕਦੇ ਨਹੀਂ। ਜਿਹਨਾਂ ਅੰਦਰ ਸੁਰਤ ਗਿਆਨ, ਜਿਹਨਾਂ ਦੇ ਅੰਦਰ ਸੁਰਤ ਔਰ ਅੰਦਰ ਗਿਆਨ ਹੈ, ਅੰਦਰ ਹੀ ਜੁੜੇ ਹੋਏ ਨੇ, ਉਹ ਬੁੱਢੇ ਕਦੇ ਨਹੀਂ। ਜਿਹੜੇ ਤ੍ਰਿਕੁਟੀ ਨਾਲ ਜੁੜ ਕੇ ਸਰੀਰ ਨਾਲ ਜੁੜੇ ਹੋਏ ਨੇ ਉਹ ਬੁੱਢੇ ਹੁੰਦੇ ਨੇ, ਬੁੱਢੇ ਹੋ ਕੇ ਮਰਦੇ ਨੇ। ਉਹਨਾਂ ਦਾ ਜਰਾ ਰੋਗ ਵੈਰੀ ਰਹਿੰਦਾ, ਜਰਾ ਰੋਗ ਖਾਂਦਾ ਰਹਿੰਦਾ ਉਹਨਾਂ ਨੂੰ, ਜਰਾ ਰੋਗ ਚਿੰਤਾ ਦਾ ਵਿਸ਼ਾ ਰਹਿੰਦਾ ਉਹਨਾਂ ਵਾਸਤੇ। ਵੈਰੀ ਸਾਨੂੰ ਚਿੰਤਾ, ਵੈਰੀ ਤੋਂ ਚਿੰਤਾ ਹੁੰਦੀ ਹੈ, ਜਰਾ ਰੋਗ ਦਾ ਚਿੰਤਾ ਉਹਨਾਂ ਨੂੰ ਰਹਿੰਦੀ ਹੈ, ਹੁਣ ਤਾਂ ਬੁੱਢੇ ਹੋ ਗਏ, ਹੁਣ ਨਹੀਂ ਉੱਠਦਾ, ਹੁਣ ਐ ਹੋ ਗਿਆ। ਹਾਂਜੀ।
ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਂਪ ਸਰੀਰ ਗੁਰ ਸ਼ਬਦੀ ਸਚ ਪਾਇਆ ਸੱਚਾ ਗਹਿਰ ਗੰਭੀਰ।
ਹਾਂਜੀ ਹਰ ਸਲਾਹੀ ਸਦਾ ਸਦਾ ਤੇ ਹਰ ਦੀ ਸਲਾਹ ਕਰੀ ਸਦਾ ਸਦਾ ਹੀ ਹਮੇਸ਼ਾ ਇਹ ਗੁਨਕਾ ਜਨਮ ਦਾ ਤੈਨੂੰ ਹੋ ਗਿਆ ਪਰ ਆਪਣੇ ਅੰਦਰ ਤੇਰੇ ਅੰਦਰ ਹਰ ਹੈ ਹਰ ਸਭ ਦੇ ਅੰਦਰ ਹੈ ਉਹਦੀ ਸਿਫਤਸਲਾਹ ਕਰੀ ਹਰ ਨਾਲ ਬੈਰ ਨਾ ਕਰੀ ਹਰ ਦੀ ਨਿੰਦਿਆ ਨਾ ਕਰੀ ਤਨ ਮਨ ਸੌਂਪ ਸਰੀਰ ਹਰ ਨੂੰ ਹੀ ਤਨ ਮਨ ਔਰ ਸਰੀਰ ਸੌਂਪ ਕੇ ਰੱਖੀ ਉਹਦੇ ਹੁਕਮ ਚ ਚੱਲੀ ਉਹਦੇ ਭਾਣੇ ਚ ਚੱਲੀ ਗੁਰ ਸ਼ਬਦ ਹੀ ਸਰ ਪਾਇਆ ਜਿਹੜਾ ਅੰਤਰ ਆਤਮਾ ਦਾ ਸ਼ਬਦ ਹੈ ਜਾਂ ਗੁਰਮਤਿ ਹੈ ਜਿਹੜੀ ਗੁਰਬਾਣੀ ਹੈ ਜਿਹੜੀ ਗੁਰ ਸ਼ਬਦ ਹੈ ਇਹਦੇ ਵਿੱਚੋਂ ਹੀ ਸੱਚ ਪਾਇਆ ਜਾਊਗਾ ਜੇ ਕਿਸੇ ਨੇ ਪਾਇਆ ਸੱਚ ਇਹਦੇ ਵਿੱਚੋਂ ਹੀ ਪਾਇਆ ਗੁਰ ਸ਼ਬਦ ਹੀ ਸੱਚ ਪਾਇਆ ਸੱਚਾ ਜ਼ਹਿਰ ਗੁਰੂ ਜਿਹਨੇ ਸੱਚ ਪਾ ਲਿਆ ਸੱਚਾ ਹੋ ਗਿਆ ਉਹ ਗਹਿਰ ਗੰਭੀਰ ਹੈ ਉਹਦੀ ਗਹਿਰਾਈ ਕਿੰਨੀ ਗਹਿਰਾਈ ਹੁੰਦੀ ਹੈ ਉਹਦੀ ਕੋਈ ਨਾਪ ਨਹੀਂ ਸਕਿਆ ਅੱਜ ਤੱਕ ਉਹਦੀ ਬੁੱਧੀ ਦੀ ਗਹਿਰਾਈ ਨੂੰ ਕੋਈ ਨਹੀਂ ਨਾਪ ਸਕਿਆ ਉਹਦੀ ਗੰਭੀਰਤਾ ਨੂੰ ਤੋੜ ਨਹੀਂ ਸਕਿਆ ਕੋਈ ਉਹ ਗੰਭੀਰ ਰਿਹਾ ਦੇਖੋ ਮਨੀ ਸਿੰਘ ਉਹਨਾਂ ਦੋਨੋਂ ਕੱਟੇ ਗਏ ਗੰਭੀਰ ਹੈ ਬੈਠਾ ਕੋਈ ਜੇਗ ਦੇ ਵਿੱਚ ਬੜਾ ਕਿਸੇ ਦੇ ਆਰਾ ਚੱਲਦਾ ਬਸ ਅਡੋਲ ਬੈਠੇ ਨੇ ਅਡੋਲਤਾ ਉਹਦੀ ਭੰਗ ਦੀ ਹੁੰਦੀ ਤੇ ਵਿੱਚੋਂ ਹੁੰਦਾ ਜੀ ਅਡੋਲਤਾ ਭੰਗ ਨਾ ਹੋਵੇ
ਠੀਕ ਹੈ ਜੀ ਮਨ ਤਨ ਹਿਰਦੇ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ
ਹਰ ਹੀਰਾ ਹੀਰ ਹੀਰਾ ਔਰ ਹੀਰ ਹੀਰਾ ਔਰ ਹੀਰ ਮਨ ਔਰ ਚੇਤੇ ਇੱਕ ਹੋ ਕੇ ਹਿਰਦੇ ਦੇ ਵਿੱਚ ਟਿਕੇ ਹੋਏ ਨੇ ਹਿਰਦੇ ਦੇ ਵਿੱਚ ਟਿਕੇ ਹੋਏ ਨੇ ਇੱਕ ਹੋ ਕੇ ਬੁੱਧੀ ਵੀ ਨਾਲੇ ਆ ਰਵ ਰਹਿਆ ਹੈ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ ਜਨਮ ਮਰਨ ਦਾ ਹੁਣ ਦੁੱਖ ਖਤਮ ਹੋ ਗਿਆ ਦੁਬਾਰਾ ਹੁਣ ਫੇਰਾ ਨਹੀਂ ਪੈਣਾ ਫੀਰ ਫੇਰੇ ਨੂੰ ਕਹਿੰਦੇ ਦੁਬਾਰਾ ਜਨਮ ਨਹੀਂ ਹੋਣਾ ਅਗਲਾ ਜਨਮ ਨਹੀਂ ਹੋਣਾ ਫੇਰਾ ਨਹੀਂ ਪੈਣਾ ਫਿਰ ਪਵੇ ਨਾ ਫੀਰ
ਤਿੰਨਾਂ ਹੁੰਦੀਆਂ ਤਨ ਮਨ ਵਿੱਚ ਤਨ ਵਿੱਚ ਤੇ ਹਿਰਦੇ
ਦੋਹਾਂ ਦਾ ਜੋਤ ਤਨ ਇੱਕ ਜੋਤ ਇੱਕ ਤਨ ਹੋ ਗਿਆ ਨਾ ਦੋਹਾਂ ਦਾ ਜੋਤ ਤੇ ਤਨ ਜਿਵੇਂ ਜੋਤੀ ਜੋਤ ਮਿਲੀ
ਤੇ ਹਿਰਦੇ ਦਾ ਕੀ ਭਾਵ ਹੈ
ਫਿਰ ਦਾ ਸਪੇਸ ਨੂੰ ਕਹਿੰਦੇ ਨੇ ਨਾ
ਅੱਛਾ ਜੀ
ਦੇਖੋ ਸਪੇਸ ਦਾ ਜੋਤ ਨੂੰ ਚਾਹੀਦੀ ਹੈ ਨਾ ਫਿਰ ਵੀ ਮਨ ਦੇ ਅੰਦਰਲੀ ਜਿਹੜੀ ਸਪੇਸ ਹੈ ਉਹਨੂੰ ਹਿਰਦਾ ਕਹਿੰਦੇ ਨੇ ਪਹਿਲੀ ਸਟੇਜ ਵਿੱਚ
ਅੱਛਾ
ਜਦੋਂ ਮਨ ਜਿਹੜਾ ਹੈ ਨਾ ਮਰ ਜਾਂਦਾ ਜਿਵੇਂ ਕਬੀਰ ਕਹਿੰਦਾ ਗੋਲਾ ਗਿਆਨ ਚਲਾਇਆ ਫਿਰ ਉਹ ਭਰਮ ਨਹੀਂ ਰਹਿੰਦਾ ਭਰਮ ਦਾ ਨਾਸ ਹੋ ਜਾਂਦਾ ਫਿਰ ਉਹ ਇੰਨਾ ਉਹਦੇ ਵਿੱਚ ਗਿਆਨ ਹੋ ਜਾਂਦਾ ਜੈਸੇ ਤਾਂ ਉੱਪਰ ਆਕਾਸ਼ ਸਾਰਾ ਆਕਾਸ਼ ਪੂਰੇ ਦਾ ਪੂਰਾ ਜਿੰਨਾ ਬਰਪੰਡ ਹੈ ਜਿੱਥੇ ਤੱਕ ਮਾਇਆ ਸਾਰੇ 'ਚ ਗਿਆਨ ਹੋ ਜਾਂਦਾ ਤਿੰਨ ਲੋਕ ਦਾ ਗਿਆਨ ਤਿੰਨ ਲੋਕ ਦਾ ਗਿਆਨ ਇਹੀ ਹੈ ਅੱਗੇ ਤਾਂ ਗਿਆਨ ਹੀ ਗਿਆਨ ਹੈ ਅੱਗੇ ਤਾਂ ਗਿਆਨ ਦੀ ਲੋੜ ਹੀ ਨਹੀਂ ਅੱਗੇ ਤਾਂ ਬੇਅੰਤ ਹੈ ਫਿਰ
ਠੀਕ ਹੈ ਜੀ ਮਨ ਤਾਂ ਹਿਰਦੇ ਰਵ ਰਿਹਾ ਹਰ ਹੀਰਾ ਹੀਰ
ਹੀਰਾ ਮਨ
ਅੱਛਾ ਜੀ ਤੇ ਹੀਰ
ਹੀਰ ਇੱਕ ਉਹਨੂੰ ਔਕੜ ਹੈ ਨਾ ਉਹ ਇੱਕੋ ਹੀ ਹੈ ਸਾਰਿਆਂ ਚਿੱਤ ਚਿੱਤ ਇੱਕ ਵਚਨ ਹੈ ਨਾ ਸਾਰਿਆਂ ਦੇ ਵਿੱਚ ਉਹਨੂੰ ਔਕੜ ਲੱਗੂਗਾ
ਠੀਕ ਹੈ ਜੀ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ
ਨਾਨਕ ਕਹਿੰਦਾ ਨਾਮ ਸਲਾਹੇ ਤੂੰ ਆਪਣੇ ਆਪ ਨੂੰ ਕਹਿੰਦਾ ਨਾਨਕ ਹਰ ਗੁਣੀ ਗਹੀਰ ਹਰ ਦੀ ਸਿਫਤ ਸਲਾਹ ਕਰ ਉਹ ਗੁਣੀ ਗਹੀਰ ਉਹ ਬਹੁਤ ਗਹਿਰੇ ਗੁਣ ਨੇ ਉਹਦੇ ਵਿੱਚ ਉਹਦੇ ਗੁਣ ਅਥਾਹ ਗੁਣ ਨੇ ਉਹਦੇ ਵਿੱਚ ਗੁਣੀ ਗਹੀਰ ਅਥਾਹ ਗੁਣਾਂ ਦਾ ਮਾਲਕ ਹੈ ਜਿਹੜਾ ਹਰ ਉਹਦੀ ਸਿਫਤ ਸਲਾਹ ਕਰ
ਠੀਕ ਹੈ ਜੀ ਇੱਥੇ 10ਵੀਂ ਪੌੜੀ ਦੀ ਸਮਾਪਤੀ ਹੈ ਜੀ